ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਪਾਵਨ ਪਵਿੱਤਰ ਹੋਲੇ ਮਹੱਲੇ ਦਾ ਦਿਹਾੜਾ ਸਰਬੱਤ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾ ਰਹੀਆਂ ਹਨ ਅਤੇ ਸੰਸਾਰ ਭਰ ਦੇ ਵਿੱਚ ਗੁਰਸਿੱਖ ਕਲਗੀਧਰ ਮਹਾਰਾਜ ਦੇ ਇਸ ਪਾਵਨ ਦਿਹਾੜੇ ਨੂੰ ਯਾਦ ਕਰਦੇ ਹੋਏ ਹੋਲੀ ਕੀਮੀ ਸੰਤ ਸੇਵ ਰੰਗ ਲੱਗਾ ਅਤ ਲਾਲ ਦੇਵ ਸੰਤਾਂ ਮਹਾਤਮਾ ਦੀ ਸੇਵਾ ਕਰਨੀ ਗੁਰੂ ਦੀ ਸੇਵਾ ਕਰਨੀ ਹੀ ਹੋਲੀ ਦੱਸਿਆ ਹੈ ਮਹਾਰਾਜ ਨੇ। ਲਾਲ ਰੰਗ ਤਿਸ ਕਉ ਲੱਗਾ ਜਿਸਕੇ ਵਡਭਾਗਾ ਮਹਿਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਮਹਾਰਾਜ ਨੇ ਇਸ ਪ੍ਰਕਾਰ ਇਹ ਬਖਸ਼ਿਸ਼ਾਂ ਕੀਤੀਆਂ ਹਨ। ਹੋਲਾ ਮਹੱਲਾ ਤੋਂ ਭਾਵ ਹੈ ਮਹੱਲਾ ਨਗਰ ਕੀਰਤਨ ਹੁੰਦਾ ਉੱਥੇ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਾਰੀਆਂ ਫੌਜਾਂ ਸੱਜ ਧੱਜ ਕੇ ਨਿਹੰਗ ਸਿੰਘ ਫੌਜਾਂ ਆਪਣੇ ਬਾਣਿਆਂ ਦੇ ਵਿੱਚ ਸ਼ਸਤਰ ਸਜਾ ਕੇ ਸੋਹਣੇ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਅੱਗੇ ਔਰ ਪਿੱਛੇ ਕਤਕਾ ਖੇਡਦੇ ਹੋਏ ਜਿੱਥੇ ਮਾਤਾ ਜੀਤ ਕੌਰ ਜੀ ਦਾ ਅੰਗੀਠਾ ਸਾਹਿਬ ਹੈ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਉੱਥੇ ਤੱਕ ਇਹ ਮਹੱਲਾ ਜਾਂਦਾ। ਇਸ ਤਰ੍ਹਾਂ ਉੱਥੇ ਪਹੁੰਚ ਕੇ ਫਿਰ ਸਮਾਪਤੀ ਹੁੰਦੀ ਹੈ। ਮੜੀ ਖਾਲਸੇ ਦੀ ਜੋ ਸ਼ਾਨੋ ਸ਼ੌਕਤ ਹੈ ਉਸ ਥਾਂ ਦੇ ਉੱਤੇ ਦੇਖਣ ਵਾਲੀ ਹੁੰਦੀ ਹੈ। ਸਤਿਗੁਰੂ ਮਹਾਰਾਜ ਇਸ ਪ੍ਰਕਾਰ ਬਖਸ਼ਿਸ਼ ਕੀਤੀ ਗੁਰੂ ਸਾਹਿਬਾਂ ਨੇ ਨਕਲੀ ਰੰਗਾਂ ਤੋਂ ਬਚਾ ਕੇ ਅਸਲੀ ਜੋ ਨਾਮ ਦਾ ਰੰਗ ਹੈ ਉਹਦਾ ਹੁਕਮ ਕੀਤਾ ਹੈ। ਅਸਲ ਰੰਗ ਹੋਣਾ ਚਾਹੀਦਾ ਹੈ, ਨਾਮ ਦੇ ਰੰਗ ਨੂੰ ਸਤਿਗੁਰੂ ਨੇ ਪਹਿਲ ਬਖਸ਼ਿਸ਼ ਕੀਤੀ ਹੈ। ਸੋ ਆਓ ਸ਼ਰਵਣ ਕਰਦੇ ਹਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਤੁਖਾਰੀ ਰਾਗ ਚੌਥੇ ਪਾਤਸ਼ਾਹ ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਪਾਇਆ। ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਤੀਰਥ ਯਾਤਰਾ ਕਰਨ ਚੱਲੇ, ਕਹਿਣ ਮਾਤਰ ਉਹ ਤੀਰਥ ਯਾਤਰਾ ਹੈ ਪਰ ਤੀਰਥਾਂ ਨੂੰ ਤੀਰਥ ਕਰਨ ਚੱਲੇ। ਤੀਰਥ ਦਾ ਅਰਥ ਹੁੰਦਾ ਪਵਿੱਤਰ, ਤੀਰਥਾਂ ਦੇ ਬੇਨਤੀ ਕਰਨੇ ਪਰ ਔਰ ਤੀਰਥਾਂ ਨੂੰ ਤਾਰਨੇ ਹਿੱਤ ਉੱਥੇ ਜੋ ਲੋਕ ਇਕੱਠੇ ਹੁੰਦੇ ਨੇ ਤੀਰਥਾਂ 'ਤੇ, ਜਿਵੇਂ ਗੁਰੂ ਨਾਨਕ ਦੇਵ ਜੀ ਵੀ ਕੁਰੂਕਸ਼ੇਤਰ ਦੇ ਮੇਲੇ ਗਏ ਗ੍ਰਹਿਣ ਦੇ ਸਮੇਂ, ਉੱਥੇ ਉਪਦੇਸ਼ ਦਿੱਤਾ, ਹਰਿਦੁਆਰ ਗਏ ਸੀਗੇ ਜਿੱਥੇ ਦੁਨਿਆਵੀ ਇਕੱਠ ਹੁੰਦੇ ਲੋਕਾਂ ਨੂੰ ਪਰਮੇਸ਼ਰ ਦੇ ਮਾਰਗ 'ਤੇ ਪਾਉਣ ਲਈ ਮਹਾਰਾਜ ਜਾਂਦੇ ਸਨ ਹਰ ਜਗ੍ਹਾ। ਸੋ ਉਸ ਵੇਲੇ ਜੋ ਅਭੀਜ ਹੁੰਦਾ, ਅਭੀਜਿਤ, ਇਹ ਅਭੀਜ ਕਹਿੰਦੇ ਅਭੀਜਿਤ ਨਛੱਤਰ ਦੇ ਹੋਣ ਕਰਕੇ ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਦਾ ਭਾਰੀ ਪੁਰਬ ਲੱਗਾ ਹੋਇਆ ਸੀ। ਉੱਥੇ ਇਸ਼ਨਾਨ ਕਰਨ ਵਾਸਤੇ ਸੰਗਤਾਂ ਨੂੰ ਨਾਲ ਲੈ ਕੇ, ਸੋ ਉੱਥੇ ਸਾਰਿਆਂ ਨੂੰ ਪੂਜਨੀਕ ਸਤਿਗੁਰਾਂ ਦਾ ਦਰਸ਼ਨ ਹੋਇਆ, ਗਏ ਸੀ ਦਰਸ਼ਨ ਦੇਣ। ਸੋ ਮੱਸਿਆ ਵਿੱਚ ਏਕਮ ਲੱਗ ਜਾਵੇ ਤਾਂ ਅਭਿਜਿਤ ਨਛੱਤਰ ਵਿੱਚ ਸੂਰਜ ਗ੍ਰਹਿਣ ਲੱਗਦਾ। ਸੋ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਦਰਸ਼ਨ ਕੀਤਾ ਉਹਨਾਂ ਨੂੰ ਕੀ ਮਿਲਿਆ ਉੱਥੇ? ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਇਆ। ਅਸਲ ਵਿੱਚ ਗਏ ਸੀ ਉੱਥੇ ਲੋਕਾਂ ਨੂੰ ਜਿਹੜੀ ਦੁਰਮਤ ਪਈ ਹੋਈ ਸੀ, ਖੋਟੀ ਮਤ, ਗੁਰੂ ਸਾਹਿਬ ਜੀ ਉੱਥੇ ਆਪ ਸਿੱਖਿਆ ਦੇਣ ਗਏ ਸੀ। ਇਹ ਦੁਰਮਤ ਦਾ ਰੂਪੀ ਮੈਲ, ਖੋਟੀ ਮਤੀ ਦੀ ਰਾਗ ਦਵੈਸ਼ ਰੂਪੀ ਮੈਲ, ਹਰੀ, ਹਰੀ ਦਾ ਅਰਥ ਹੈ ਨਾਸ ਹੋ ਗਈ ਅਤੇ ਅਗਿਆਨ ਰੂਪ ਹਨੇਰਾ ਮਿਟ ਗਿਆ। ਕਿਉਂਕਿ ਧੰਨ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਇਹ ਸਿੱਖਾਂ ਨੇ ਬੇਨਤੀ ਕੀਤੀ ਸੀ ਵੀ ਆਪ ਜੀ ਦੇ ਸਮੇਂ ਗੁਰਦੇਵ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਿਰ ਗੁਰਤਾ ਗੱਦੀ ਦੇ ਮਾਲਕ ਹੁੰਦੇ ਹੋਏ ਤੀਰਥ ਯਾਤਰਾ ਕਰਨ ਕਿਉਂ ਗਏ ਅਤੇ ਰਸਤੇ ਵਿੱਚ ਕੀ ਕੌਤਕ ਹੋਏ? ਕਿਉਂਕਿ ਉਹ ਤੀਰਥ ਜਾਣ ਤੋਂ ਰੋਕਦੇ ਸੀ, ਕਹਿੰਦੇ ਹੁੰਦੇ ਸੀ ਵੀ ਬਾਵਲੀ ਸਾਹਿਬ ਹੀ ਇਹ ਵੱਡਾ ਤੀਰਥ ਹੈ, ਹੋਰ ਨਹੀਂ ਕਿਤੇ ਜਾਣਾ। ਪਰ ਮਹਾਰਾਜ ਸਤਿਗੁਰੂ ਆਪ ਗਏ ਸਨ, ਉਹ ਕਿਉਂ ਗਏ, ਉਹਦਾ ਕੀ ਕਾਰਨ ਸੀ? ਸੰਗਤ ਤੋਂ ਇਹ ਬਚਨ ਸੁਣ ਕੇ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤਾ ਕਿ ਇੱਕ ਵਾਰ ਸਾਰਿਆਂ ਬ੍ਰਾਹਮਣਾਂ ਨੇ ਅਕਬਰ ਬਾਦਸ਼ਾਹ ਕੋਲ ਗੁਰੂ ਅਮਰਦਾਸ ਦੇ ਵਿਰੁੱਧ ਦਰਖਾਸਤ ਦਿੱਤੀ, ਜਿਹਦੇ ਵਿੱਚ ਲਿਖਿਆ ਕਿ ਗੁਰੂ ਆਦਿਕ ਮੰਤਰਾਂ ਤੋਂ ਹਟਾ ਕੇ ਸਿੱਖਾਂ ਤੋਂ ਗੁਰਬਾਣੀ ਦੇ ਪਾਠ ਕਰਾਉਂਦੇ ਆ ਅਤੇ ਚਾਰਾਂ ਵਰਨਾਂ ਦੇ ਮਨੁੱਖਾਂ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦਾ ਛਕਾਉਂਦੇ ਆ। ਸੋ ਅਸੀਂ ਅਲੱਗ ਅਲੱਗ ਕਰਦੇ ਹਾਂ, ਖੱਤਰੀ ਹੈ, ਬ੍ਰਾਹਮਣ ਹੈ, ਸੂਦਰ ਹੈ, ਵੈਸ਼ ਹੈ, ਇਹ ਸਾਰੇ ਹਿੰਦੂ ਧਰਮ ਦੇ ਵਿਰੁੱਧ ਹਨ। ਇਹ ਗੱਲਾਂ ਐਵੇਂ ਬੰਦਿਆਂ ਨੂੰ ਇਕੱਠੇ ਬਿਠਾ ਕੇ ਉੱਥੇ ਰੋਟੀ ਖਵਾਉਣੀ ਚੰਗੀ ਗੱਲ। ਸੋ ਆਪ ਸਾਡੇ ਹਿੰਦੂ ਧਰਮ ਦੀ ਮਰਿਆਦਾ ਕਾਇਮ ਰੱਖਣ ਵਾਸਤੇ ਉਹਨਾਂ ਨੂੰ ਇਹਨਾਂ ਕੰਮਾਂ ਤੋਂ ਹਟਾਓ। ਸੋ ਇਸ ਕਰਕੇ ਅਸੀਂ ਆਪ ਨੂੰ ਇਹ ਬੇਨਤੀ ਕੀਤੀ ਹੈ। ਉਹਨਾਂ ਦਾ ਇਹ ਕਹਿਣਾ ਸੀ ਕਿ ਦਰਖਾਸਤ ਦਿੱਤੀ ਜਦੋਂ ਸੁਣ ਕੇ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਪਾਸ ਬੇਨਤੀ ਪੱਤਰ ਲਿਖ ਕੇ ਭੇਜਿਆ ਕਿ ਆਪ ਲਾਹੌਰ ਮੇਰੇ ਕੋਲ ਦਰਸ਼ਨ ਦਿਓ ਆ ਕੇ, ਨਾਲੇ ਇਹਨਾਂ ਬ੍ਰਾਹਮਣਾਂ ਦੇ ਪ੍ਰਸ਼ਨਾਂ ਦਾ ਉੱਤਰ ਦੇ ਕੇ, ਇਹਨਾਂ ਦੀ ਤਸੱਲੀ ਕਰਾ ਕੇ, ਇਹਨਾਂ ਨੂੰ ਝੂਠਾ ਕਰੋ। ਅਕਬਰ ਸ਼ਰਧਾ ਕਰਦਾ ਸੀ ਮਹਾਰਾਜ ਦੇ। ਬਾਦਸ਼ਾਹ ਦੀ ਇਹ ਚਿੱਠੀ ਪੜ੍ਹ ਕੇ ਮਹਾਰਾਜ ਨੇ ਗੁਰੂ ਰਾਮਦਾਸ ਜੀ ਕਹਿੰਦੇ ਫਿਰ ਦਾਸ ਨੂੰ ਹੁਕਮ ਕੀਤਾ ਕਿ ਪੁਰਖਾ ਤੂੰ ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਕੇ ਬ੍ਰਾਹਮਣਾਂ ਦੇ ਪ੍ਰਸ਼ਨਾਂ ਦਾ ਜਥਾਯੋਗ ਉੱਤਰ ਦੇ ਕੇ ਉਹਨਾਂ ਨੂੰ ਝੂਠਾ ਕਰਕੇ ਆ। ਉਸ ਵੇਲੇ ਕਹਿੰਦੇ ਦਾਸ ਨੇ ਬੇਨਤੀ ਕੀਤੀ ਗਰੀਬ ਨਵਾਜ ਜੀ, ਉਹ ਉੱਥੇ ਤਾਂ ਬੜੇ ਬੜੇ ਭਾਰੀ ਵਿਦਵਾਨ ਪੰਡਿਤ ਹਨ, ਮੈਂ ਤਾਂ ਕੁਛ ਪੜ੍ਹਿਆ ਹੀ ਨਹੀਂ ਹੋਇਆ ਮਹਾਰਾਜ, ਉਹਨਾਂ ਬ੍ਰਾਹਮਣਾਂ ਨੂੰ ਮੈਂ ਉੱਤਰ ਕਿਵੇਂ ਦੇਵਾਂਗਾ? ਤਾਂ ਮਹਾਰਾਜ ਨੇ ਬਚਨ ਕੀਤਾ ਜਿਸ ਵੇਲੇ ਬ੍ਰਾਹਮਣ ਪ੍ਰਸ਼ਨ ਕਰਨਗੇ ਫਿਰ ਭਾਈ ਤੁਸੀਂ ਆਪਣੀ ਸੱਜੀ ਬਾਂਹ ਵੱਲ ਦੇਖਿਓ, ਸੱਜੇ ਪਾਸੇ ਮੂਲ ਮੰਤਰ ਦੇ 5 ਪਾਠ ਕਰ ਲਿਓ, ਫਿਰ 4 ਵੇਦ, 6 ਸ਼ਾਸਤਰ, ਗੀਤਾ, ਗਾਇਤਰੀ ਮੰਤਰ ਸਾਰੇ ਉੱਥੇ ਹੀ ਖੜ੍ਹੇ ਹੋਣਗੇ, ਕੰਠ ਹੋ ਜਾਣਗੇ, ਕਿਉਂਕਿ ਵਿੱਦਿਆ ਮੂਲ ਮੰਤਰ ਦੇ ਅਧੀਨ ਹੈ, ਸਫੁਰਨ ਹੋ ਜਾਂਦੀ ਆਪੇ। ਇਹ ਬਚਨ ਸੁਣ ਕੇ ਅਸੀਂ ਮੱਥਾ ਟੇਕ ਕੇ ਮਹਾਰਾਜ ਦੀ ਆਗਿਆ ਅਨੁਸਾਰ ਲਾਹੌਰ ਅਕਬਰ ਬਾਦਸ਼ਾਹ ਦਰਬਾਰ ਜਾ ਪਹੁੰਚੇ। ਅੱਗੋਂ ਬਾਦਸ਼ਾਹ ਨੇ ਬੜਾ ਸਨਮਾਨ ਦੇ ਕੇ ਬਿਠਾਇਆ, ਦੂਜੇ ਪਾਸੇ ਉਹ ਆਦਮੀ ਭੇਜ ਕੇ ਬ੍ਰਾਹਮਣਾਂ ਨੂੰ ਬੁਲਾ ਲਿਆ। ਉਸ ਵੇਲੇ ਅਕਬਰ ਬਾਦਸ਼ਾਹ ਨੇ ਕਿਹਾ, ਇਹ ਬ੍ਰਾਹਮਣ ਗੁਰੂ ਅਮਰਦਾਸ ਜੀ ਉੱਤੇ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਨੇ ਗਾਇਤਰੀ ਮੰਤਰ ਆਦਿਕ ਹਿੰਦੂ ਧਰਮ ਦੇ ਸਭ ਕਰਮ ਧਰਮ ਛੱਡ ਦਿੱਤੇ ਆ, ਇਹਨਾਂ ਨੂੰ ਕੋਈ ਯਾਦ ਨਹੀਂ, ਇਸ ਕਰਕੇ ਇਹ ਸਾਡੇ ਮਤ ਤੋਂ ਪਰੇ ਹੋ ਗਏ ਆ। ਇਹ ਬਚਨ ਸੁਣ ਕੇ ਅਸੀਂ ਆਪਣੀ ਸੱਜੀ ਬਾਂਹ ਵੱਲ ਦੇਖਿਆ ਤਾਂ ਸਾਨੂੰ 4 ਵੇਦ, 6 ਸ਼ਾਸਤਰ, ਗੀਤਾ, ਗਾਇਤਰੀ ਮੰਤਰ ਕੰਠ ਹੋ ਗਿਆ। ਇਹ ਤਾਂ ਸੋਤੇ ਸਿੱਧੀ ਸਾਰਾ ਕੁਛ ਪਤਾ ਹੁੰਦਾ ਬ੍ਰਹਮ ਗਿਆਨ ਦੇ ਵਿੱਚ, ਪਰ ਆਪਾਂ ਨੂੰ ਦੱਸਣਾ ਹੈ। ਉਸ ਵੇਲੇ ਕਹਿੰਦੇ ਅਸੀਂ ਕਿਹਾ, ਇਹ ਸਭਾ ਵਿੱਚ ਗਾਇਤਰੀ ਮੰਤਰ ਦੇ ਪਾਠ ਕਰਨ ਦਾ ਜੋ ਪਾਪ ਹੈ ਉਹ ਕਿਹਨੂੰ ਲੱਗੇਗਾ? ਬ੍ਰਾਹਮਣਾਂ ਨੇ ਕਿਹਾ, ਤੁਸੀਂ ਸੁਣਾਓ ਤਾਂ ਸਹੀ, ਜੋ ਵੀ ਪਾਪ ਆ ਉਹ ਸਾਨੂੰ ਲੱਗ ਜਾਵੇ। ਬ੍ਰਾਹਮਣਾਂ ਤੋਂ ਇਹ ਗੱਲ ਸੁਣ ਕੇ ਭਰੀ ਕਚਹਿਰੀ ਵਿੱਚ ਅਸਾਂ ਨੇ ਗਾਇਤਰੀ ਮੰਤਰ ਦਾ ਪਾਠ ਹਰ ਥਾਂ ਸਹਿਤ ਸੁਣਾ ਤਾ। ਬ੍ਰਾਹਮਣਾਂ ਨੇ ਹੋਰ ਵੀ ਜੋ ਜੋ ਪ੍ਰਸ਼ਨ ਕੀਤੇ ਉਹਨਾਂ ਦੇ ਮੂੰਹ ਤੋੜਵੇਂ ਉੱਤਰ ਦੇ ਕੇ ਬ੍ਰਾਹਮਣਾਂ ਨੂੰ ਲਾਜਵਾਬ ਕਰ ਦਿੱਤਾ, ਜੋ ਇਤਿਹਾਸ ਵਿੱਚ ਲਿਖੇ ਹੋਏ ਹਨ। ਸੋ ਉਸ ਵੇਲੇ ਸਭ ਬ੍ਰਾਹਮਣ ਸ਼ਰਮਿੰਦੇ ਹੋ ਕੇ ਵਾਪਸ ਚਲੇ ਗਏ। ਸਮੇਂ ਅਨੁਸਾਰ ਗੁਰੂ ਅਮਰਦਾਸ ਜੀ ਨੇ ਤੀਰਥ ਯਾਤਰਾ ਆਰੰਭ ਕੀਤੀ। ਅਕਬਰ ਬਾਦਸ਼ਾਹ ਨੇ ਗੁਰੂ ਮਹਾਰਾਜ ਨੂੰ ਗੁਰੂ ਜੀ ਦੀ ਤੀਰਥ ਯਾਤਰਾ ਸੁਣ ਕੇ ਤੀਰਥਾਂ ਪਰ ਆਪਣੇ ਆਦਮੀਆਂ ਨੂੰ ਹੁਕਮਨਾਮੇ ਲਿਖ ਕੇ ਭੇਜੇ ਕਿ ਧੰਨ ਗੁਰੂ ਅਮਰਦਾਸ ਜੀ ਸੰਗਤ ਸਮੇਤ ਤੀਰਥ ਯਾਤਰਾ ਨੂੰ ਆ ਰਹੇ ਹਨ, ਇਹਨਾਂ ਕੋਲੋਂ ਕੋਈ ਯਾਤਰਾ ਦਾ ਟੈਕਸ ਨਾ ਲਿਓ, ਕਿਉਂਕਿ ਸਾਡੇ ਸਤਿਕਾਰਯੋਗ ਹਨ, ਸਤਿਗੁਰੂ ਹਨ, ਅੱਲਾ ਤਾਲਾ ਆਪ ਆਇਆ, ਇਹਨਾਂ ਨੂੰ ਕਿਸੇ ਵੀ ਪੁਲ ਦੇ ਉੱਤੇ ਕੋਈ ਟੈਕਸ ਨਹੀਂ, ਜਿੱਥੋਂ ਮਰਜ਼ੀ ਜਾਣ। ਹੁਕਮਨਾਮੇ ਬਾਦਸ਼ਾਹ ਨੇ ਆਪਣੇ ਲਿਖ ਕੇ ਭੇਜੇ। ਸੋ ਸਤਿਗੁਰੂ ਜੀ ਦੀ ਤੀਰਥ ਯਾਤਰਾ ਦੇ ਮੁੱਖ ਕਾਰਨ ਇਹ ਸਨ, ਅਕਬਰ ਬਾਦਸ਼ਾਹ ਦੀ ਬੇਨਤੀ ਪ੍ਰਵਾਨ ਕਰਕੇ ਸ੍ਰੇਸ਼ਟਾਚਾਰ ਵਾਸਤੇ, ਧਰਮ ਪ੍ਰਚਾਰ ਹਿੱਤ, ਲੋਕਾਂ ਨੂੰ ਸਹੀ ਮਾਰਗ ਲਾਉਣ ਵਾਸਤੇ, ਅਤੇ ਇੱਕ ਕਾਰਨ ਸੀ ਤੀਰਥ ਸਤਿਗੁਰੂ ਜੀ ਨੂੰ ਆਰਾਧ ਰਹੇ ਸਨ ਕਿ ਸਤਿਗੁਰੂ ਸਾਡੇ ਚਰਨ ਪਾ ਕੇ ਸਾਨੂੰ ਪਵਿੱਤਰ ਕਰ ਜਾਣ ਆ ਕੇ। ਸੋ ਇਹ ਵੀ ਕਾਰਨ ਸੀ ਕਿ ਲੋਕਾਂ ਦੇ ਉਧਾਰ ਲਈ ਮਹਾਰਾਜ ਨੇ ਤੀਰਥ ਯਾਤਰਾ ਕੀਤੀ ਹੈ। ਮਹਾਰਾਜ ਜਿਵੇਂ ਫਰਮਾਨ ਹੈ, ਤੀਰਥ ਉੱਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ, ਲੋਕਾਂ ਦੇ ਉਧਾਰ ਵਾਸਤੇ ਇਹ ਜਾਣਾ। ਗੁਰੂ ਨਾਨਕ ਸਾਹਿਬ ਲੋਕਾਂ ਦੇ ਉਧਾਰ ਨੂੰ ਗਏ ਸੀ। ਸੋ ਜਿਸ ਜਿਸ ਤੀਰਥ ਪਰ ਗੁਰੂ ਮਹਾਰਾਜ ਗਏ, ਜੋ ਜੋ ਕਾਰਨਾਮੇ ਕੀਤੇ, ਜੋ ਆਪ ਨੇ ਬਖਸ਼ਿਸ਼ਾਂ ਕੀਤੀਆਂ, ਉਹ ਇਸ ਸ਼ਬਦ ਵਿੱਚ ਮਹਾਰਾਜ ਸ਼ਰਵਣ ਕਰਾਉਂਦੇ ਆ ਕਿ ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਭਇਆ, ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਇਆ ਦੇ ਅਰਥ ਕੀਤੇ ਹੈ। ਅੱਗੇ ਬਖਸ਼ਿਸ਼ ਕਰਦੇ ਨੇ, ਗੁਰਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ। ਜਿਨ੍ਹਾਂ ਨੇ ਗੁਰੂ ਮਹਾਰਾਜ ਦਾ ਦਰਸ਼ਨ ਪਾਇਆ ਉਹਨਾਂ ਨੇ ਅਗਿਆਨ ਰੂਪ ਹਨੇਰਾ ਗਵਾ ਲਿਆ, ਕਿਉਂਕਿ ਉਹਨਾਂ ਦੇ ਅੰਤਹਿਕਰਨ ਵਿੱਚ ਜੋਤੀ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋਇਆ। ਜਨਮ ਮਰਨ ਦੁੱਖ ਖਿਨ ਮਹਿ ਬਿਨਸੇ, ਹਰ ਪਾਇਆ ਪ੍ਰਭ ਅਵਿਨਾਸ਼ੀ। ਅਵਿਨਾਸ਼ੀ ਹੁੰਦਾ ਨਾਸ ਤੋਂ ਰਹਿਤ, ਹਰੀ ਵਾਹਿਗੁਰੂ ਦੇ ਪਾਉਣ ਕਰਕੇ ਉਹਨਾਂ ਦੇ ਇੱਕ ਖਿਨ ਵਿੱਚ ਜਨਮ ਮਰਨ ਦੇ ਦੁੱਖ ਬਿਨਸੇ ਤੋਂ ਭਾਵ ਨਾਸ ਹੋ ਗਏ, ਦੂਰ ਹੋ ਗਏ। ਹਰ ਆਪ ਕਰਤਾ ਪੁਰਬ ਕੀਆ, ਸਤਿਗੁਰੂ ਕੋਲ ਖੇਤ ਨਾਵਣ ਗਿਆ। ਇਹ ਤਾਂ ਭਾਈ ਹਰੀ ਕਰਤੇ ਨੇ ਆਪ ਹੀ ਇਹ ਪੁਰਬ ਦਾ ਸਮਾਂ ਲਿਆਉਣਾ ਕਹਿੰਦਾ। ਗੁਰੂ ਨੇ ਹੀ ਸਮਾਂ ਲਿਆਂਦਾ, ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਇਹ ਸਮਾਂ ਲਿਆਉਣਾ ਕੀਤਾ ਹੈ। ਸੋ ਜਿਸ 'ਤੇ ਸਤਿਗੁਰੂ ਜੀ ਕੁਰਕਸ਼ੇਤਰ ਪਰ ਇਸ਼ਨਾਨ ਕਰਨ ਗਏ, ਹਰੀ ਕਰਤੇ ਨੇ ਆਪ ਹੀ ਸਤਿਗੁਰੂ ਅਮਰਦਾਸ ਰੂਪ ਹੋ ਕੇ ਸੂਰਜ ਗ੍ਰਹਿਣ ਦਾ ਪੁਰਬ ਹੋਣ ਕਰਕੇ ਕੁਰਕਸ਼ੇਤਰ ਪਰ ਜੋ ਉਸ ਥਾਂ 'ਤੇ ਚਰਨ ਪਾਉਣ ਦੇ ਨਾਲ ਇਸ਼ਨਾਨ ਕਰਨ ਲਈ ਜਾਣਾ ਸੀ, ਪਵਿੱਤਰਤਾ ਬਖਸ਼ਿਸ਼ ਕੀਤੀ ਹੈ। ਗੰਗਾ ਜਮਨਾ ਸਰਸਤੀ ਅਤੇ ਕਰਹਿ ਉੱਦਮ ਧੂਰ ਸਾਧੂ ਕੀ ਤਾਂ ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ ਅਮਰੀ ਮੈਲ ਸਾਧੂ ਕੀ ਧੂਰ ਗਵਾਈ। ਨਹਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਭਇਆ। ਜਿਸ ਵੇਲੇ ਅਭੀਚ ਹੁੰਦਾ ਅਭਿਜਿਤ ਨਛੱਤਰ ਵਿੱਚ ਸੂਰਜ ਗ੍ਰਹਿਣ ਦੇ ਪੁਰਬ ਸਮੇਂ ਦਾ, ਸੋ ਉਸ ਸਮੇਂ ਗੁਰੂ ਜੀ ਕੁਰਕਸ਼ੇਤਰ ਤੀਰਥ ਪਰ ਨਹਾਉਣ ਵਾਸਤੇ ਆਏ ਤਾਂ ਗੁਰ ਹੁੰਦਾ ਪੂਜਨੀਕ ਸਤਿਗੁਰਾਂ ਦਾ ਦਰਸ਼ਨ ਸਾਰਿਆਂ ਨੂੰ ਹੋਇਆ। ਜਿਸ ਵੇਲੇ ਗੁਰੂ ਜੀ ਤੀਰਥ ਯਾਤਰਾ ਨੂੰ ਤੁਰੇ ਤਾਂ ਇਕੱਲੇ ਗਏ ਸਨ ਅਤੇ ਜਾਂ ਹੋਰ ਵੀ ਸੰਗਤ ਨਾਲ ਸੀ? ਤਾਂ ਮਹਾਰਾਜ ਨੇ ਜਵਾਬ ਦਿੱਤਾ, ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ। ਸੋ ਇਸ ਪ੍ਰਕਾਰ ਸਿੱਖਾ ਕਰਕੇ ਨਹੀਂ ਬੋਲਣਾ, ਸਿੱਖਾ ਤਾਂ ਸਿਰ ਦੀ ਬੋਧੀ ਨੂੰ ਕਹਿੰਦੇ ਨੇ, ਇੱਥੇ ਹੈ ਸਿੱਖਾਂ ਜਾਂ ਸਿੱਖਾ ਇਕੱਠਾ ਵੀ ਹੈ। ਸੋ ਜਿਸ ਵੇਲੇ ਪੂਜਨੀਕ ਸਤਿਗੁਰੂ ਜੀ ਕੁਰਕਸ਼ੇਤਰ ਦੇ ਮਾਰਗ ਰਸਤੇ ਚੱਲੇ ਆ ਤਾਂ ਉਹਨਾਂ ਦੇ ਪੰਥ ਹੁੰਦਾ ਪਿੱਛੇ ਸਿੱਖਾਂ ਦੇ ਸੰਗ, ਭਾਵ ਸਿੱਖਾਂ ਦੀ ਸੰਗਤ ਸਮੁਦਾਅ ਸਾਰੇ ਚੱਲ ਪਏ ਹੌਲੀ ਹੌਲੀ ਕਿ ਮਹਾਰਾਜ ਚੱਲੇ ਨੇ, ਚਲੋ ਭਾਈ ਆਪਾਂ ਵੀ ਚੱਲੀਏ। ਪਿੰਡਾਂ ਦੇ ਵਿੱਚੋਂ ਬਹੁਤ ਸੰਗਤ ਨਾਲ ਚੱਲੀ। ਗੁਰ ਤੋਂ ਭਾਵ ਹੁੰਦਾ ਪੂਜਨੀਕ ਸਤਿਗੁਰੂ ਜੀ ਜਿਸ ਰਸਤੇ ਤੁਰੇ ਉਸੇ ਪੰਥ ਹੁੰਦਾ ਰਸਤੇ ਵਿੱਚ ਸੰਗ, ਭਾਵ ਨਾਲ ਸਿੱਖ ਵੀ ਚੱਲੇ। ਮਾਰਗ ਹੁੰਦਾ ਰਾਹ ਵਿੱਚੋਂ, ਪੰਥ ਹੁੰਦਾ ਰਾਹੀ ਵੀ, ਗੁਰਸਿੱਖਾਂ ਦੇ ਨਾਲ ਮਿਲ ਕੇ ਸਤਿਗੁਰਾਂ ਦੇ ਨਾਲ ਚੱਲ ਪਏ। ਹੌਲੀ ਹੌਲੀ ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਵੀ ਜੇ ਹੁਣ ਜਾਵਾਂਗੇ ਕੋਈ ਟੈਕਸ ਨਹੀਂ ਲੱਗਣਾ, ਨਹੀਂ ਤਾਂ ਪੁਲਾਂ ਦੇ ਉੱਤੇ ਟੈਕਸ ਦੇਣਾ ਪੈਂਦਾ। ਬਹੁਤ ਲੋਕ ਤਾਂ ਆਪਣੇ ਮਤਲਬ ਨਹੀਂ ਚੱਲੇ ਕਿ ਚਲੋ ਨਾਲੇ ਯਾਤਰਾ ਫ੍ਰੀ ਦੀ ਹੋ ਜੂਗੀ। ਆਨ ਦਿਨ ਭਗਤ ਬਣੀ ਖੇਨ ਖੇਨ ਨਿਮਖ ਵਿਖਾ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਰਾਤ ਦਿਨ ਭਗਤੀ ਬਣੀ ਰਹਿੰਦੀ ਸੀ, ਰਾਤ ਜਿੱਥੇ ਪੜਾਅ ਹੋਣਾ ਉੱਥੇ ਹੀ। ਅੰਮ੍ਰਿਤ ਵੇਲੇ ਗੁਰੂ ਸਾਹਿਬ ਨੇ ਇਸ਼ਨਾਨ ਕਰਨਾ ਕਿਸੇ ਦਰਿਆ ਦੇ ਕਿਨਾਰੇ, ਨਾਲ ਹੀ ਸੰਗਤ ਨੇ ਨਹਾ ਲੈਣਾ, ਸਾਰੇ ਸਿਮਰਨ ਬੰਦਗੀ ਕਰਦੇ ਸੀ ਨਾਲ। ਤੋ ਖਿਨ ਖਿਨ ਸਮੇਂ ਅਤੇ ਨਿਮਖ ਨਿਮਖ ਦੇ ਸਮੇਂ ਵਿੱਚ ਵਿਖਾ ਹੁੰਦੀ, ਕਦਮ ਕਦਮ ਉੱਤੇ ਹਰ ਕੋਈ ਸਿਮਰਨ ਕਰਦਾ ਸੀ। ਹਰ ਹਰ ਭਗਤ ਬਣੀ ਪ੍ਰਭ ਕੇਰੀ, ਸਭ ਲੋਕ ਵੇਖਣ ਆਇਆ। ਹਰ ਵੇਲੇ ਹਰ ਥਾਂ ਉੱਤੇ ਹਰੀ ਪ੍ਰਭੂ ਦੀ ਭਗਤੀ ਬਣੀ ਰਹਿੰਦੀ ਸੀ ਅਤੇ ਸਾਰੇ ਲੋਕ ਦਰਸ਼ਨ ਵੇਖਣ ਵਾਸਤੇ ਜਾਇਆ ਕਰਦੇ, ਹਰੇਕ ਕੋਈ ਆਉਂਦਾ ਸੀ। ਕਿਉਂਕਿ ਉਦੋਂ ਸੰਗਤ ਰੌਲਾ ਨਹੀਂ ਸੀ ਪਾਉਂਦੀ ਇੰਨਾ, ਸੰਗਤ ਨੂੰ ਚਾਓ ਹੁੰਦਾ ਸੀ ਬਾਣੀ ਪੜ੍ਹਨ ਦਾ, ਬਸ ਬਾਣੀ ਪੜ੍ਹੀ ਜਾਣੀ, ਵਾਹਿਗੁਰੂ ਵਾਹਿਗੁਰੂ, ਮੂਲ ਮੰਤਰ, ਜਪਜੀ ਸਾਹਿਬ। ਗੁਰੂ ਸਾਹਿਬ ਦਾ ਪ੍ਰਭਾਵ ਹੀ ਇੰਨਾ ਸੀ, ਕੋਈ ਉੱਚੀ ਨਹੀਂ ਸੀ ਬੋਲਦਾ, ਸਾਹ ਨਹੀਂ ਸੀ ਲੈਂਦਾ, ਮਹਾਰਾਜ ਦਾ ਭੈ ਅਦਬ ਸਤਿਕਾਰ ਰੱਖਦੇ ਸੀ, ਬਾਣੀ ਪੜ੍ਹੀ ਜਾਣੀ ਬਸ। ਇਸ ਕਰਕੇ ਬੜਾ ਹੀ ਆਨੰਦ ਬਣਿਆ ਹੋਇਆ ਸੀ ਗੁਰੂ ਸਾਹਿਬ ਦੇ ਨਾਲ। ਜਿਨ ਦਰਸ ਸਤਿਗੁਰ ਗੁਰੂ ਕੀ ਆ, ਤਿਨ ਆਪ ਹਰ ਮੇਲ ਆਇਆ। ਜਿਨ੍ਹਾਂ ਨੇ ਸਾਡੇ ਗੁਰੂ ਤੋਂ ਭਾਵ ਪੂਜਨੀਕ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਦਰਸ਼ਨ ਕੀਤਾ, ਉਹਨਾਂ ਨੂੰ ਹਰੀ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਉੱਤੇ ਬਖਸ਼ਿਸ਼ ਹੋਈ ਹੈ। ਤੀਰਥ ਉੱਦਮ ਸਤਿਗੁਰੂ ਕੀ ਆ, ਸਭ ਲੋਕ ਉਧਾਰਨ ਅਰਥਾ। ਉਧਰਨ ਨਹੀਂ ਉਧਾਰਨ, ਸਾਰਿਆਂ ਲੋਕਾਂ ਦੇ ਉਦਾਹਰਨ ਅਰਥਾ ਵਾਸਤੇ, ਅਰਥਾ ਹੁੰਦਾ ਵਾਸਤੇ ਹੀ ਸਤਿਗੁਰੂ ਅਮਰਦਾਸ ਜੀ ਨੇ ਤੀਰਥ ਯਾਤਰਾ ਕਰਨ ਲਈ ਉੱਦਮ ਕੀਤਾ ਸੀ। ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ। ਜਿਸ ਵੇਲੇ ਗੁਰ ਪੂਜਨੀਕ ਸਤਿਗੁਰੂ ਜੀ ਕੁਰਕਸ਼ੇਤਰ ਦੇ ਮਾਰਗ ਹੁੰਦਾ ਰਸਤੇ ਪਰ ਚੱਲੇ ਤਾਂ ਉਹਨਾਂ ਦੇ ਪੰਥ ਹੁੰਦਾ ਪਿੱਛੇ ਸਿੱਖਾਂ ਦੇ ਸੰਗ ਹੁੰਦਾ, ਬਹੁਤ ਸਾਰੇ ਸੰਗ ਸਮੁਦਾਉ ਬੇਅੰਤ ਸੰਗਤ ਵੀ ਨਾਲ ਚੱਲੀ ਹੈ। ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ। ਪਹਿਲਾਂ ਸਤਿਗੁਰੂ ਜੀ ਕੁਲਖੇਤ ਕੁਰਕਸ਼ੇਤਰ ਪਰ ਆਏ ਤਾਂ ਗੁਰ ਹੁੰਦਾ ਬੜਾ ਭਾਰੀ ਪੁਰਬ ਮੇਲਾ ਹੋਇਆ। ਖਬਰ ਪਈ ਸੰਸਾਰ ਆਏ ਤ੍ਰੈ ਲੋਆ, ਜਾਂ ਗੁਰੂ ਜੀ ਦੇ ਆਉਣ ਦੀ ਖਬਰ ਸੰਸਾਰੀਆਂ ਲੋਕਾਂ ਵਿੱਚ ਹੋਈ ਤਾਂ ਤਿੰਨਾਂ ਲੋਕਾਂ ਦੇ ਜੀਵ ਆਏ, ਭਾਵ ਇੰਨੀ ਦੁਨੀਆਂ ਆਈ, ਇੰਨੀ ਦੁਨੀਆਂ। ਤ੍ਰੈ ਲੋਆ ਹੁੰਦੀ ਤਿੰਨ ਤਰ੍ਹਾਂ ਦੇ ਲੋਕ, ਰਾਜਸੀ ਲੋਕ ਵੀ ਮਿਲਣ ਆਏ, ਉਹ ਤਾਂ ਆਏ ਵੀ ਗੁਰੂ ਸਾਹਿਬ ਦੀ ਅਕਬਰ ਨਾਲ ਹੁਣ ਪੂਰੀ ਇਸ ਪ੍ਰਕਾਰ ਬਣਦੀ ਸੀ। ਅਕਬਰ ਮਹਾਰਾਜ ਕੋਲ ਆਉਂਦਾ ਸੀ ਮੱਥਾ ਟੇਕਣ, ਕਈ ਰਾਜਸੀ ਲਾਭ ਲੈਣ ਵਾਸਤੇ, ਵੀ ਅਕਬਰ ਨੂੰ ਕਹਾਂਗੇ ਹਾਂ ਜੀ ਅਸੀਂ ਵੀ ਉੱਥੇ ਗਏ ਸੀ, ਵੀ ਰਾਜਾ ਖੁਸ਼ ਹੋ ਜੂਗਾ। ਤਾਮਸੀ ਲੋਕ ਵੀ ਆਏ ਸ਼ਾਂਤੀ ਲੈਣ ਨੂੰ ਅਤੇ ਸਾਂਤਕੀ ਵੀ ਆਏ। ਦੇਖਣ ਆਏ ਤੀਨ ਲੋਕ ਸੁਰ ਨਰ ਮੁਨ ਜਨ ਸਭ ਆਇਆ। ਹੁਣ ਤਿੰਨਾਂ ਲੋਕਾਂ ਦੇ ਲੋਕ ਆਏ, ਤਿੰਨ ਲੋਕਾਂ ਦੇ ਜੀਵ, ਸੋ ਤਾਂ ਤਿੰਨ ਤਰ੍ਹਾਂ ਦੇ ਲੋਕ ਦਰਸ਼ਨ ਦੇਖਣ ਵਾਸਤੇ ਆਏ। ਸੁਰ ਆਏ ਦੇਵਤੇ, ਨਰ ਹੁੰਦੇ ਨੇ ਮਨੁੱਖ, ਅਤੇ ਮੁਨੀ ਜਨ ਸਾਰੇ ਦਰਸ਼ਨ ਦੇਖਣ ਵਾਸਤੇ ਆਏ ਉੱਥੇ, ਕਿਉਂਕਿ ਇਹ ਤਾਂ ਸਦਾ ਹੀ ਹੁੰਦਾ, ਤਿੰਨਾਂ ਲੋਕਾਂ ਦੇ ਸਤਿਗੁਰੂ ਮਾਲਕ ਹਨ। ਆਪਾਂ ਨੂੰ ਇਉਂ ਲੱਗਦਾ ਵੀ ਸਤਿਗੁਰੂ ਸਾਡੇ ਹੀ ਹੈ, ਕਿਤੇ ਜਾ ਨਹੀਂ ਸਕਦੇ ਹੋਰ। ਨਹੀਂ, ਗੁਰੂ ਸਾਹਿਬ ਨੂੰ ਤਾਂ 84 ਲੱਖ ਜੂਨ ਮੱਥਾ ਟੇਕਦੀ ਹੈ। ਇਹ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ, ਸਤਿਗੁਰੂ ਨੂੰ ਕੋਈ ਆ ਜਾਵੇ, ਹਿੰਦੂ ਸਿੱਖ ਮੁਸਲਮਾਨ ਆ ਜਾਵੇ, ਈਸਾਈ ਆਉਂਦੇ, ਹਰਿਮੰਦਰ ਸਾਹਿਬ ਕੌਣ ਨਹੀਂ ਜਾਂਦਾ? ਫਿਰ ਆਪਾਂ ਬਹੁਤ ਖੁਸ਼ ਹੁੰਦੇ ਹਾਂ ਵੀ ਹਰਿਮੰਦਰ ਸਾਹਿਬ ਆਏ, ਗੁਰੂ ਘਰ ਫਲਾਨਾ ਮੱਥਾ ਟੇਕਣ ਆਇਆ। ਜੇ ਸਾਡਾ ਸਿੱਖ ਕਿਤੇ ਚਲਿਆ ਜਾਵੇ, ਭਾਵੇਂ ਉਈ ਜਾਵੇ, ਉਹਨੂੰ ਕਹਿਣਗੇ ਇਹ ਕਿਉਂ ਗਿਆ? ਇੰਨੀ ਸੌੜੀ ਬਿਰਤੀ ਹੈ, ਇੰਨੀ ਮਨ ਦੇ ਅੰਦਰ ਸੋਚ ਨਹੀਂ ਹੈਗੀ। ਜੇ ਗੁਰੂ ਸਾਹਿਬ ਗਏ ਸੀ ਤਾਂ ਪ੍ਰਚਾਰ ਹੋਇਆ ਸੀ, ਤਾਂ ਉਹਦੇ ਨਾਲ ਦੁਨੀਆ ਤਰੀ ਸੀ। ਇਸ ਪ੍ਰਕਾਰ ਦੁਨੀਆ ਨੂੰ ਤਾਰਨ ਹਿੱਤ ਸਤਿਗੁਰੂ ਹਰਿਦੁਆਰ ਗਏ, ਕੁਰੂਕਸ਼ੇਤਰ ਗਏ, ਜਗਨਨਾਥਪੁਰੀ ਗਏ, ਸਤਿਗੁਰੂ ਸਾਰੇ ਥਾਈਂ ਗਏ ਨੇ। ਮਹਾਰਾਜ ਦੇ ਮਨ 'ਚ ਈਰਖਾ ਨਹੀਂ, ਦਵੈਸ਼ ਨਹੀਂ। ਸਤਿਗੁਰੂ ਸਭਨਾਂ ਦਾ ਭਲਾ ਮਨਾਏਦਾ, ਇਸ ਦਾ ਬੁਰਾ ਕਿੱਦੂ ਹੋਏ, ਸਤਿਗੁਰੂ ਤਾਂ ਸਭ ਦਾ ਭਲਾ ਕਰਦੇ ਆ। ਇਸ ਕਰਕੇ ਮਹਾਰਾਜ ਉੱਥੇ ਗਏ, ਸਾਰੇ ਜਾਣੇ ਦੇਵਤੇ ਵੀ ਆਏ ਦਰਸ਼ਨਾਂ ਨੂੰ। ਸੋ ਇਹ ਆਮ ਬੰਦੇ ਜਿਹੜੇ ਮੋਟੀ ਬੁੱਧੀ ਦੇ, ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਤਿੰਨ ਲੋਕ ਦਿਵ ਦ੍ਰਿਸ਼ਟੀ ਵਾਲੇ ਵੀ ਆਏ, ਦਿਵ ਰੂਪ ਵੀ ਆਏ, ਧਰਤੀ ਵੀ ਆਈ, ਚੰਦਰਮਾ ਸੂਰਜ ਤਾਰੇ ਵੀ ਆਏ। ਕਿਉਂ? ਗੁਰੂ ਸਾਹਿਬ ਦਰਸ਼ਨ ਦੇਣ ਆਏ ਨੇ, ਪਰ ਤੱਖ ਸਾਰੇ ਤੀਰਥ ਵੀ ਰੂਪ ਧਾਰ ਕੇ ਦਰਸ਼ਨਾਂ ਨੂੰ ਆਏ। ਤਾਂ ਮਹਾਰਾਜ ਸੱਚੇ ਪਾਤਸ਼ਾਹ ਆਏ ਹਨ, ਸਾਡੇ ਧੰਨ ਭਾਗ ਹਨ। ਇਸ ਕਰਕੇ ਜਿਹੜੇ ਥੱਲੇ ਥੱਲੇ ਵਾਲੇ ਆ ਵਿਚਾਰੇ, ਇਹਨਾਂ ਦੀ ਅਵਸਥਾ ਤਾਂ ਕੋਈ ਹੁੰਦੀ ਨਹੀਂ, ਨਾ ਹੀ ਬਣਨੀ ਹੋਈ ਹੈ, ਨਾ ਹੀ ਇਹਨਾਂ ਨੂੰ ਦਰਸ਼ਨ ਹੋਣੇ ਹੈ, ਨਾ ਹੀ ਇਹਨਾਂ ਦਾ ਭਲਾ ਹੋਣਾ, ਨਾ ਹੀ ਇਹਨਾਂ ਨੂੰ ਸੱਚਖੰਡ ਮਿਲਣਾ, ਕੁਛ ਨਹੀਂ ਬਣਨਾ। ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਜਿਨ ਪਰਸਿਆ ਗੁਰ ਸਤਿਗੁਰੂ ਪੂਰਾ ਤਿਨਕੇ ਕਿਲ ਵਿਖ ਨਾਸ ਗਵਾਇਆ। ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਦੇ ਚਰਨਾਂ ਨੂੰ ਪਰਸਿਆ, ਸਤਿਗੁਰੂ ਨੇ ਕਿਰਪਾ ਕਰਕੇ ਉਹਨਾਂ ਦੇ ਨਾਸ ਕਰਨ ਵਾਲੇ ਸਾਰਿਆਂ ਪਾਪਾਂ ਨੂੰ ਗਵਾ ਦਿੱਤਾ। ਸਤਿਗੁਰੂ ਨੂੰ ਕੋਈ ਵੀ ਮੱਥਾ ਟੇਕ ਸਕਦਾ, ਸਤਿਗੁਰੂ ਕਿਤੇ ਵੀ ਜਾ ਸਕਦੇ। ਭਾਜੀ ਕਲਿਆਣੇ ਨੂੰ ਸੁਕੇਤ ਮੰਡੀ ਭੇਜਿਆ ਸੀ ਪ੍ਰਚਾਰ ਕਰਨ, ਉੱਥੇ ਕਿਹੜਾ ਸਿੱਖ ਸੀਗਾ ਕੋਈ? ਗੁਰੂ ਨਾਨਕ ਦੇਵ ਜੀ ਜਦੋਂ ਆਏ ਨੇ 540 ਸਾਲ ਪਹਿਲਾਂ, ਕਿਹੜਾ ਕੋਈ ਸਿੱਖ ਸੀ? ਫਿਰ ਹੌਲੀ ਹੌਲੀ ਉਹਨਾਂ ਨੂੰ ਸਿੱਖਿਆ ਦੇ ਕੇ ਗੁਰਸਿੱਖ ਬਣਾਇਆ। ਇੱਥੇ ਨਹੀਂ ਗਏ ਗੁਰੂ ਸਾਹਿਬ, ਮੱਕੇ ਮਦੀਨੇ ਸਤਿਗੁਰੂ ਗਏ, ਜਗਨਨਾਥਪੁਰੀ ਗਏ। ਸੋ ਇਸ ਪ੍ਰਕਾਰ ਸਤਿਗੁਰੂ ਜੀ ਸਾਰਿਆਂ ਜੀਵਾਂ ਦਾ ਭਲਾ ਕਰਦੇ ਹਨ। ਆਪ ਭਲਾ ਕੀਤਾ ਗੁਰਸਿੱਖਾਂ ਨੂੰ ਭੇਜ ਕੇ, ਭਾਈ ਮਾਧੋ ਦਾਸ ਵਰਗਿਆਂ ਨੂੰ ਭੇਜ ਕੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ, ਕਸ਼ਮੀਰ 'ਚ ਪ੍ਰਚਾਰ ਕਰਾਇਆ, ਭਾਈ ਕਲਿਆਣੇ ਨੂੰ ਭੇਜ ਕੇ ਸੁਕੇਤ ਮੰਡੀ ਪ੍ਰਚਾਰ ਕਰਾਇਆ, ਇਸ ਪ੍ਰਕਾਰ ਭਾਈ ਭਗੀਰਥ ਹੁਣਾਂ ਨੂੰ ਭੇਜ ਕੇ ਪ੍ਰਚਾਰ ਕਰਾਇਆ। ਮਨਸੁਖ ਸ਼ਾਹੂਕਾਰ ਸੰਗਲਾ ਦੀਪ ਜਾ ਕੇ ਬਾਅਦ ਵਿੱਚ ਹੀ ਪ੍ਰਚਾਰ ਕਰਦਾ ਰਿਹਾ ਉੱਥੇ ਰਾਜੇ ਸ਼ਿਵਨਾਭ ਦੇ ਕੋਲੇ। ਜਦੋਂ ਦੌਲਤਾਂ ਸੋ ਤੁਲਸਾਂ ਦਾਸੀ ਨੇ ਚਰਨ ਚੱਟਿਆ ਸੀ, ਉਹਨੇ ਦੱਸਿਆ ਸੀ ਨਾ ਕਿ ਮਨਸੁਖ ਸ਼ਾਹੂਕਾਰ ਦਾ ਜਹਾਜ਼ ਡੁੱਬ ਰਿਹਾ ਸੀ, ਮਹਾਰਾਜ ਉਹਨੂੰ ਬਚਾਉਣ ਲਈ ਗਏ, ਉਦੋਂ ਉਹ ਲੰਕਾ ਨੂੰ ਹੀ ਜਾ ਰਿਹਾ ਸੀ। ਇਸ ਪ੍ਰਕਾਰ ਹੈ ਕਿ ਸਤਿਗੁਰੂ ਜੀ ਤਾਰਨ ਹਿੱਤ ਜਾਂ ਗੁਰਸਿੱਖ ਸੰਤ ਮਹਾਤਮਾ ਤਾਰਨ ਹਿੱਤ ਜਾਂਦੇ ਨੇ ਦੁਨੀਆਂ ਨੂੰ। ਜੇ ਕੋਈ ਗੁਰੂ ਕਾ ਸਿੱਖ ਕਿਤੇ ਜਾਂਦਾ ਤਾਂ ਉਹਦੇ ਪ੍ਰਭਾਵ ਕਰਕੇ ਦੂਜਿਆਂ 'ਤੇ ਵੀ ਚੰਗਾ ਅਸਰ ਪੈਂਦਾ ਹੁੰਦਾ, ਉਹਦੇ ਕਰਕੇ ਦੁਨੀਆਂ ਸਮਝਦੀ ਕਿ ਹਾਂ ਗੁਰਸਿੱਖਾਂ ਨੂੰ ਕੁਛ ਗਿਆਨ ਹੈ, ਕੁਛ ਆਉਂਦਾ, ਇਹਨਾਂ ਨੂੰ ਐਵੇਂ ਨਹੀਂ ਤੁਰੇ ਫਿਰਦੇ। ਜੇ ਆਪਾਂ ਕਿਸੇ ਨੂੰ ਮਿਲਾਂਗੇ ਨਹੀਂ, ਉਹਦੇ 'ਤੇ ਅਸਰ ਹੀ ਨਹੀਂ ਪੈਣਾ। ਮਿਲਣ ਵਾਲੇ ਜਿਹੜੇ ਉਹ ਨਕਲੀ, ਜੇ ਬੰਦੇ ਮਿਲੀ ਜਾਂਦੇ ਆ, ਉਹਨਾਂ 'ਤੇ ਪ੍ਰਭਾਵ ਮਾੜਾ ਬਣੀ ਜਾਂਦਾ, ਉਨਾ ਹੀ ਈਰਖਾਵਾਦੀ ਦਵੈਸ਼ਵਾਦੀ। ਜਦੋਂ ਕੋਈ ਗੁਰੂ ਕੇ ਸਿੱਖ ਈਰਖਾ ਤ੍ਰਿਸ਼ਨਾ ਦਵੈਸ਼ ਤੋਂ ਬਿਨਾਂ ਹੋ ਕੇ ਕਿਸੇ ਨੂੰ ਮਿਲਦੇ ਆ, ਉਹਦੇ 'ਤੇ ਬਹੁਤ ਚੰਗਾ ਅਸਰ ਪੈਂਦਾ। ਇਸ ਕਰਕੇ ਗੁਰਸਿੱਖਾਂ ਨੂੰ ਹਰ ਇੱਕ ਨੂੰ ਮਿਲ ਕੇ ਉਹਨੂੰ ਸਮਝਾਉਣਾ ਚਾਹੀਦਾ ਵੀ ਆਪਾਂ ਭਾਈ ਗੁਰਸਿੱਖ ਹਾਂ, ਆਪਾਂ ਨੂੰ ਚੰਗੇ ਰਾਹ ਚੱਲਣਾ ਚਾਹੀਦਾ। ਇਸ ਤਰ੍ਹਾਂ ਜਿਹੜੇ ਨਕਲੀ ਗੁਰੂਆਂ ਕੋਲ ਜਾਂਦੇ ਨੇ, ਜੇ ਅਸੀਂ ਉਹਨਾਂ ਨੂੰ ਮਿਲਾਂਗੇ ਨਹੀਂ, ਸਮਝਾ ਕੇ ਉਹਨਾਂ ਨੂੰ ਕਹਾਂਗੇ ਆਹ ਸੁਣ ਕਥਾ ਭਾਈ, ਉਹ ਕਥਾ ਸੁਣਦੇ ਨੇ, ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਗੁਰੂ ਘਰ 'ਚ ਕੀ ਆ, ਕਿੰਨੀ ਬਖਸ਼ਿਸ਼ ਆ, ਫਿਰ ਉਹਨਾਂ ਦਾ ਜੀਵਨ ਬਦਲਦੇ ਆ। ਤਾਂ ਤਾਂ ਸਾਨੂੰ ਸਾਰੇ ਸੰਸਾਰ ਵਿੱਚ ਪ੍ਰਚਾਰ ਕਰਨਾ ਚਾਹੀਦਾ, ਦੁਨੀਆਂ ਭਰ ਦੇ ਵਿੱਚ ਹਰੇਕ ਜੀਵ ਨੂੰ। ਗੁਰੂ ਸਾਹਿਬ ਨੇ 10 ਸਰੂਪਾਂ ਨੇ ਕਿੰਨਾ ਪ੍ਰਚਾਰ ਕੀਤਾ। ਪੀਰ ਬੁੱਧੂ ਸ਼ਾਹ ਨਹੀਂ ਆਇਆ 7 ਸਮਰੀਦ ਲੈ ਕੇ, ਮਹੰਤ ਕਿਰਪਾਲ ਦਾਸ ਆਇਆ, ਸੰਤ ਕਿਰਪਾਲ ਦਾਸ ਨੇ ਕੁੱਤਕੇ ਨਾਲ ਇੱਕ ਜਰਨੈਲ ਮਾਰਤਾ ਸੀ ਭੰਗਾਣੀ ਦੇ ਯੁੱਧ 'ਚ, ਬਾਕੀ ਦੇ ਭੱਜ ਗਏ ਸੀ। ਮਹਾਰਾਜ ਨੇ ਕਹਿੰਦੇ ਕਿਰਪਾਲ ਦਾਸ ਜੜ ਰੱਖ ਲਈ ਉਦਾਸੀਆਂ ਦੀ, ਚੰਗਾ ਤੇਰਾ ਵੀ ਪੰਥ ਚੱਲੂਗਾ ਵਧੀਆ। ਇਹ ਨਹੀਂ ਕਿਹਾ ਤੂੰ ਅੰਮ੍ਰਿਤ ਛੱਕ ਲੈ ਸਾਡੇ 'ਚ ਰਲ ਜਾ। ਸਤਿਗੁਰੂ ਬਹੁਤ ਸਿਆਣੇ ਨੇ, ਉੱਚੀ ਬਿਰਤੀ ਦੇ ਮਾਲਕ ਨੇ, ਉੱਥੇ ਤੱਕ ਤਾਂ ਆਮ ਬੰਦੇ ਦੀ ਬਿਰਤੀ ਹੋਈ ਨਹੀਂ ਜਾ ਸਕਦੀ। ਇਹ ਤਾਂ ਵਿਚਾਰੇ ਜਿਹੜੇ ਸੌੜੀਆਂ ਸੋਚਾਂ ਵਾਲੇ ਆ, ਇਹ ਤਾਂ ਇੱਥੇ ਭੁੱਜ ਕੇ ਰਹਿ ਜਾਣੇ ਬਸ। ਯੋਗੀ ਦਿਗੰਬਰ ਸੰਨਿਆਸੀ ਖੱਟ ਦਰਸ਼ਨ ਕਰ ਗਏ ਗੋਸ਼ਟ ਢੋਵਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਯੋਗੀ ਦਿਗੰਬਰ ਸੰਨਿਆਸੀ ਤੇ ਛੋਟਾ ਵਿਸ਼ਰਾਮ ਲਾਉਣਾ, ਖੱਟ ਦਰਸ਼ਨ ਤੇ ਪੂਰਾ ਵਿਸ਼ਰਾਮ ਹੈ। ਕਰ ਗਏ ਗੋਸ਼ਟ ਢੋਵਾ, ਮਹਾਰਾਜ ਕੋਲ ਯੋਗੀ ਆਏ। ਕੀ ਮਹਾਰਾਜ ਯੋਗੀ ਬਣ ਗਏ ਸੀ? ਦਿਗੰਬਰ ਨਾਂਗੇ ਸਾਧੂ ਆਏ। ਕੀ ਮਹਾਰਾਜ ਨਾਂਗੇ ਸਾਧੂ ਬਣ ਗਏ ਸੀ ਉਹਨਾਂ ਨੂੰ ਦੇਖ ਕੇ? ਅਤੇ ਸੰਨਿਆਸੀ ਵੀ ਆਏ। ਖੱਟ ਦਰਸ਼ਨ 6 ਭੇਖ ਵੀ ਢੋਆ ਢੋਕ ਢੋਕੇ ਢੋਆ ਭੇਟਾ ਰੱਖ ਕੇ ਮਹਾਰਾਜ ਨਾਲ ਆ ਕੇ ਗੋਸ਼ਟ ਕੀਤੀ ਹੈ, ਚਰਚਾ ਅਤੇ ਮਿਲਾਪ ਕਰਕੇ ਚਲੇ ਗਏ ਨੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਵੀ ਕੋਈ ਆਇਆ ਹੈ ਉਹਨੂੰ ਧਾਰਿਆ ਗੁਰਾਂ ਨੇ। ਜੇ ਕਿਸੇ ਨੇ ਪ੍ਰੇਮ ਨਾਲ ਯਾਦ ਕੀਤਾ ਕਿ ਸਤਿਗੁਰੂ ਨਹੀਂ ਗਏ ਉੱਥੇ ਮਾਈ, ਸੋ ਇਸ ਪ੍ਰਕਾਰ ਭਾਗ ਭਰੀ ਕੋਲ ਕਸ਼ਮੀਰ ਗਏ ਨੇ ਸਤਿਗੁਰੂ ਮਹਾਰਾਜ, ਢਾਕੇ ਬੰਗਾਲੇ ਗਏ ਨੇ, ਬਲਾਕੀ ਦਾਸ ਦੇ ਘਰੇ ਪਲੰਘ ਬਣਾ ਕੇ ਬੈਠੇ ਸੀ ਉਹ, ਬਹੁਤ ਥਾਈਂ ਮਾਈ ਥਾਨ ਗੁਰਦੁਆਰਾ ਆਗਰੇ ਪੈਂਦਾ, ਇੱਥੇ ਵੀ ਕਿਸੇ ਨੇ ਯਾਦ ਕੀਤਾ ਭਾਵਨਾ ਨਾਲ। ਜਿੱਥੇ ਵੀ ਕੋਈ ਯਾਦ ਕਰਦਾ, ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਸਿੱਖ, ਕੋਈ ਵੀ ਗੁਰੂ ਸਾਹਿਬ ਨੂੰ ਯਾਦ ਕਰਦਾ, ਕੋਈ ਈਸਾਈ ਵੀ ਜੇ ਯਾਦ ਕਰੇ, ਮਹਾਰਾਜ ਤਾਂ ਉੱਥੇ ਵੀ ਦਰਸ਼ਨ ਦੇ ਦਿੰਦੇ ਆ, ਹੁਣ ਵੀ ਦੇ ਦਿੰਦੇ ਆ। ਜਿਵੇਂ ਅਫਰੀਕਾ ਦੇ ਵਿੱਚ ਇੱਕ ਗੁਰੂ ਘਰ ਦੱਸਦੇ ਬਣਿਆ ਹੋਇਆ, ਉੱਥੇ ਕਾਲਿਆਂ ਨੇ ਸੇਵਾ ਸੰਭਾਲੀ ਹੋਈ ਹੈ। ਸੋ ਪਹਿਲਾਂ ਇੰਨੀ ਭਾਵਨਾ ਨਹੀਂ ਸੀ ਰੱਖਦੇ ਉਹ, ਗੁਰੂ ਘਰ 'ਚ ਜਾਲੇ ਜੂੜੇ ਲੱਗੇ, ਇੱਕ ਅੱਧਾ ਕੋਈ ਬੰਦਾ ਰਹਿੰਦਾ, ਉਹ ਲੁੱਟ ਲੁਟਾਈ ਜੀ ਕੁਝ ਜ਼ਿਆਦਾ ਸੀ ਉੱਥੇ। ਕਾਲਾ ਕੋਈ ਅੰਦਰ ਸੇਵਾ ਕਰਨ ਚਲਿਆ ਗਿਆ, ਕਹਿੰਦੇ ਰੋਟੀ ਖਾਣ ਆਉਂਦੇ ਬਸ ਉੱਥੇ ਲੰਗਰ ਦੇ ਵਿੱਚ। ਜਦੋਂ ਅੰਦਰ ਪ੍ਰਸ਼ਾਦਾ ਛਕਣ ਵਾਸਤੇ ਲੰਗਰ 'ਚ ਬੈਠਾ, ਉਹ ਲਾਂਗੜੀ ਨੂੰ ਪੁੱਛਦਾ, ਆਹ ਸਾਹਮਣੇ ਫੋਟੋ ਕੀਤੀ ਆ, ਕਹਿੰਦਾ ਇਹ ਸਾਡੇ ਗੁਰੂ ਦਸਵੇਂ ਪਾਤਸ਼ਾਹ। ਕਹਿੰਦਾ ਮੈਨੂੰ ਤਾਂ ਇਹ ਅੰਦਰ ਮਿਲੇ ਸੀ ਹੁਣ। ਕਹਿੰਦਾ ਮੈਂ ਅੰਦਰ ਨਾ ਲੈ ਕੇ ਸਾਰਾ ਜਾਲਾ ਜੂਲਾ ਲਾਇਆ, ਸਫਾਈ ਕੀਤੀ ਗੁਰੂ ਘਰ ਦੇ ਵਿੱਚ, ਅਤੇ ਮੈਨੂੰ ਕਹਿੰਦੇ ਸ਼ਾਬਾਸ਼, ਇਸੇ ਤਰ੍ਹਾਂ ਹੀ ਕਰਿਆ ਕਰ, ਮੇਰੀ ਬੋਲੀ 'ਚ ਬੋਲ ਕੇ ਗਏ ਨੇ, ਕਹਿੰਦੇ ਤੂੰ ਇਸ ਤਰ੍ਹਾਂ ਸੇਵਾ ਕੀਤੀ, ਅਸੀਂ ਤੇਰੇ 'ਤੇ ਖੁਸ਼ ਹਾਂ। ਅਤੇ ਬਾਹਰ ਪ੍ਰਸ਼ਾਦਾ ਛਕਣ ਲੱਗੇ ਨੇ, ਸਾਰਿਆਂ ਨੂੰ ਦੱਸਿਆ ਮਹਾਰਾਜ ਮਿਲੇ ਆ। ਮਹਾਰਾਜ ਦੇ ਮਨ 'ਚ ਤਾਂ ਕੋਈ ਕਿਸੇ ਪ੍ਰਤੀ ਈਰਖਾ ਨਹੀਂ ਹੈ, ਦਵੈਸ਼ ਨਹੀਂ ਹੈ। ਜੇ ਨੇੜੇ ਹੋਵਾਂਗੇ ਤਾਂ ਕਿਸੇ ਨੂੰ ਕੁਝ ਦੱਸਾਂਗੇ, ਤਾਂਹੀਓ ਕੋਈ ਤੁਰੂਗਾ। ਜੇ ਆਪਾਂ ਕਿਸੇ ਨੂੰ ਕੁਝ ਦੱਸਾਂਗੇ ਨਹੀਂ, ਆਕੜ ਕੇ ਪਰੇ ਬੈਠੇ ਰਹੇ, ਫਿਰ ਨਹੀਂ ਕਿਸੇ ਨੇ ਤੁਰਨਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਉਹਨਾਂ ਨਾਲ ਗੋਸ਼ਟ ਕੀਤੀ। ਯੋਗੀ ਦਿਗੰਬਰ ਸੰਨਿਆਸੀ ਚਰਨੀ ਪੈ ਗਏ ਸਾਰੇ। ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਤਿਗੁਰੂ ਪਹਿਲਾਂ ਕੁਰੂਕਸ਼ੇਤਰ ਵਿੱਚ ਆਏ ਤਾਂ ਗੁਰ ਹੁੰਦਾ ਬੜਾ ਭਾਰੀ, ਪੁਰਬ ਹੁੰਦਾ ਮੇਲਾ ਹੋਇਆ।